ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ। ਡੰਡੌਤ ਬੰਦਨ ਅਨਕ ਪਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਛੱਠੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਠੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਠੀ ਹੈ। ਧਨਾਸਰੀ ਮਹੱਲਾ ਪੰਜਵਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਣੈ ਸਗਲ ਵਸਤਾ ਕੈ, ਜਾਂ ਕਾ ਸਤਿਗੁਰ ਪੂਰਾ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਣੇ ਸਗਲ ਵਸਤਾ ਕੈ, ਜਾਂ ਕਾ ਸਤਿਗੁਰ ਪੂਰਾ। ਠਾਕਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸੈ ਮੇਰੇ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਤਿਹੋ ਕਿਰਪਾਨਿਤ, ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸੈ ਮੇਰੇ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਤਿਹੋ ਕਿਰਪਾਨਿਤ, ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਸ੍ਰੀ ਵਾਹਿਗੁਰੂ, ਹੇ ਗੁਰੂ ਵਾਹਿਗੁਰੂ ਜੀ। ਜਪੋ ਸਤਨਾਮ 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 ਜੀ, ਸ੍ਰੀ ਵਾਹਿਗੁਰੂ, ਹੇ ਗੁਰੂ ਵਾਹਿਗੁਰੂ ਜੀ। ਜਪੋ ਸਤਨਾਮ 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 ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ। ਫਲ ਗੁਣ ਅਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ, ਇੱਛ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ, ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ, ਹਰ ਜਿਹਾ ਅਵਰ ਨਦ ਸਈ ਕੋਈ ਦੂਜਾ ਲਵੇ ਨ ਲਾਏ, ਹਲਤ ਪਲਤ ਸਵਾਰੀਅਨ ਨਹਿ ਚਲ ਦਿੱਤੀਅਨ ਜਾਏ, ਸੰਸਾਰ ਸਾਗਰ ਤੇ ਰੱਖੀਅਨ ਪਹੁ ਨ ਜਨ ਮੈਂ ਧਾਏ, ਜਿਹੇ ਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਏ, ਫਲਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਏ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ, ਸਰਬ ਸੁਖੰਦ ਚਰਨ ਹਰ ਭੌਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਾਹੀ ਜਰੇ, ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ, पार ब्रह्म प्रभ सेव दे, मन अंतर एक धरे, माह दिवस मूरत भले जिसको नदर करे, नानक मंगा दर्श दान कृपा करो हरे। माह दिवस मूरत भले जिसको नदर करे, नानक मंगा दर्श दान कृपा करो हरे। परम सत्कार योग साथ संग जियो, वाहिगुरु जी का खालसा, वाहिगुरु जी की फतेह। अपने मन दिया बिरतियाँ एकागर करो जी, ते गज के कहो सतनाम श्री वाहिगुरु। आज एक फग्गण है, अर्थात फग्गण दे महा दी संग्रांत, और संग्रांत जान के तुझे सब बच्चे इकट्ठे हुए हैं। बारह माह के संग्रांत, जिस जगह ते बारह माह का जिक्र है, संग्रांत का जिक्र जरूर होएगा। हालांकि संग्रांत लफ्ज श्री गुरु ग्रंथ साहब जी महाराज की जगह ते भी दर्ज नहीं है। ये साडा लफ्ज है जिहड़ा कि संस्कृत की भाषा तो पंजाबी की भाषा च आया है, वह है सुक्रांति, अर्थात भली पूर्वक चेंज ओवर। यह है संग्रांत। इस दिन सूरज एक रास से बदल के दूसरी रास्ते जाता है। बारह रास्ता हैं तो बारह ही महीने हैं। सो इतने बारह महीनों का वर्णन किया गया है। बारह महाकाव्य एक लोकप्रिय काव्य है। इसकी हरेक भाषा विच वर्णन किया गया है। इसका जरा विकास है खट ऋतु वर्णन तो है, खट ऋतु वर्णन छः ऋतुआ तो छः बारह महीने, खट ऋतु वर्णन छः ऋतुआ विच इस प्रकृति का जरा व्याख्यान है पूरा ना हो सकन कारण बारह महीनों में वंड दिता गया कि बारह महीनों में ज़्यादा विस्तार हो सकेगा। सो खट ऋतु तो बारह महीने आ गए, बारह माह हो गया। संस्कृत भाषा विच कवि कालिदास का सब तो बड़ा खत ऋतु वर्णन मनिया गया है ऋतु संहार। हिंदी विच मोहम्मद अली जायसी का पद्मावत मशहूर है। पद्मावत काव्य जब पद्मावती से लिखा गया है, पद्मावती से लिखा गया है पद्मावत, वो सब तो पहला हिंदी का काव्य गिनया गया है बारह माह के रूप में। इस तरीके के नाल उर्दू फारसी होर भाषावों में इसका वर्णन किया गया है। गुरमुखी विच श्री गुरु ग्रंथ साहब जी महाराज इसका वर्णन दो जगह पर है। श्री गुरु नानक देव जी महाराज रचित राग तुखारी विच ते मांझ महला पंजवां श्री गुरु अर्जन देव जी महाराज रचित है। क्योंकि तुखारी राग जी वर्णन है थोड़ा मुश्किल है, एक आम इंसान इसका अर्थ नहीं कर सकता। सो प्रोमिनेंट सिखा ने, प्रमुख सिख बाबा बुढ़ा जी भाई गुरदास जी ते होर सिखा ने श्री गुरु अर्जन देव जी महाराज नु अरदास की थी, बेनती की थी कि महाराज साढ़े जेडे गुरसिख हैं ये दूर दरांडे रहते हैं और हमेशा संग्रांत का जरा सबक है सिख नहीं आ सकते गुरुद्वारे विच, एक ऐसी भाषा विच वर्णन करो जरा कि दूर 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 बैठे हुए सिख भी समझ सकन। सो एक चेत संग्रांत, चेत की संग्रांत संबत 1661 विच मांझ महला पंजवां की जी बाणी है इसका उच्चारण किया गया और पहली दफा कथा हुई मंजी साहब विच। इसके बाद ये एक किस्म का एक मर्यादा बन गई कि मंजी साहब गुरुद्वारा मंजी साहब तो ही
इसकी कथा होनी है। बारह माह अर्थात उस साल जिस विच बारह महीने हैं, क्योंकि जेड़े चंद्रमा की चाल से आधारित महीने हैं वो बदते कटते रहते हैं, लेकिन सूरज की चाल से आधारित जो साड़े हैं बारह माह। सो भाई वीर सिंह जी कहते हैं कि वह वरा जिस बारह महीने हैं उसका वर्णन बारह माह विच है। बारह माह काव्य है, कविता के रूप विच है और संपूर्ण काव्य है। इस विच कविता दे हर कला काव्य विच है और एक ऐसा मशहूर काव्य है जिसका के वर्णन हर भाषा विच है। सो मांझ महला पंजवा, श्री गुरु नानक देव जी महाराज देखते हैं कि आदकाल तो ही जब तो ये जगत की रचना हुई प्रभु ने 84 लाख जून पैदा की थी, उन्होंने मनुख जीवन पैदा होया और मनुख न वक्त की पहचान सिखाई। बारह माह और कुछ नहीं, वक्त की पहचान है, क्योंकि तेरी 22 वारा हैं। 22 वारा जरा कि वारा के आधार से रचना की गई है। इसके बाद सिर्फ वक्त के आधार से जी वर्णन है सब तो ज़्यादा आधारित है श्री गुरु ग्रंथ साहब जी महाराज के। सो विश्व जसियाँ घड़ियाँ पैर तिथि वारी माह हुआ, गुरु साहब सानू कह रहे हैं कि हर वक्त है मनुख हर वक्त तो प्रभु का नाम उच्चारण करना है। तिथि वारी माह हुआ, माह के बाद फिर साल आ गए, सालां दे साल युग बने और युग आ रहे हैं और जा रहे हैं। ये है वक्त की चाल। और मनुख का जीवन एक मनुख का जीवन चाल के आधारित है। गुरु साहब सानू कह रहे हैं कि इंसान अपने वक्त नु पहचान, हर क्षण क्षण जो है इसनों इसकी कीमत समझ, क्योंकि यह वक्त जाता जा रहा है। दिन दिन रात रात करके जिंदगी बीतती जा रही है। मनुखा जीवन क्यों मिलया सानू, क्योंकि कर्म से आधारित जेडे क्रियामान कर्म हैं, जो अजकल अस कर्म कर रहे हैं क्रियामान हैं, जेडे इकट्ठे हो गए और संचित कर्म ते प्रलब्ध प्रलब्ध है जेडे कर्मा करके असं पैदा होने हैं। सो प्रलब्ध के मुताबिक गुरु साहब कह रहे हैं कि जिन्हों का हिसाब किताब तो देन आया है वो हिसाब देन करने वास्ते क्षण क्षण नु पहचान, एक सैकेंड सैकेंड तो प्रभु का नाम उच्चारण कर, अच्छे काम कर ताकि तेरी मुक्ति हो सके। मुक्ति मरण के बाद नहीं, गुरमत विच मुक्ति है इस अहाती विच, इस अहाती विच ही, इस जीवन काल विच ही मुक्ति प्राप्त करना, जीवन मुक्ति। मरण के बाद नहीं, बड़े 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 भक्तों ने भी लिखा कि प्रभु मुक्ति देने से इस जन्म विच दे, मरण के बाद किसने मुक्ति देखी है, किसे भक्तों को दिखावांगे असी कि असी भी मुक्ति प्राप्त कर सकते हैं। सो गुरु साहब जीवन मुक्ति प्राप्त करने के लिए सानू कह रहे हैं कि असी अपना मन साफ करना है। जिहड़ा प्रभु है साडे कोल दूर नहीं है, साडे शरीर विच ही है, लेकिन साडे हिरदे दी सेजा विच वो विराजमान नहीं होया। कारण की है कि विकार विकारां दी मैल है उच्चे, जब तक ये मैल नहीं कटांगे तब तक हरी का निवास नहीं होएगा। एक बाहर मुखी बारह माह है, एक अंतर मुखी बारह माह है। बारह मुखी बारह माह से देख सकते हो हर महीने प्रकृति विच फर्क आता है। हुण फगण दे विच ਬਸੰਤ ਰਿਤੂ ਦਾ ਸ਼ੁਰੂਆਤ ਹੋ ਗਿਆ ਹੈ। ਹਾਲਾਂਕਿ ਜ਼ਿਆਦਾ ਪੱਤੇ ਨਹੀਂ ਨਿਕਲੇ, ਲੇਕਿਨ ਉਹਨਾਂ ਦੇ ਅੰਕੁਰਿਤ ਹੋਣਾ ਸ਼ੁਰੂ ਹੋ ਗਿਆ ਹੈ। ਨਵੇਂ ਨਵੇਂ ਬਰਡਸ ਆਉਣੀਆਂ ਸ਼ੁਰੂ ਹੋ ਗਈਆਂ ਹੈ, ਹਰਿਆਵਲ ਛਾ ਗਈ ਹੈ, ਮੌਸਮ ਵਿੱਚ ਤਬਦੀਲੀ ਆਈ ਹੈ। ਸਰਦੀ ਔਰ ਗਰਮੀ ਦਾ ਸੁਮੇਲ ਹੈ ਬਸੰਤ ਰਿਤੂ, ਇਸਦੀ ਸ਼ੁਰੂਆਤ ਹੋ ਰਹੀ ਹੈ। ਲੇਕਿਨ ਅੰਤਰਮੁਖੀ ਬਾਰਾਂ ਮਾਹ ਹੈ, ਬਾਅਦ ਦੇ ਬਾਰਾਂ ਮਾਹ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਲੇਕਿਨ ਅੰਤਰਮੁਖੀ ਬਾਰਾਂ ਮਾਹ 'ਤੇ ਸਾਡਾ ਕੰਟਰੋਲ ਹੈ। ਇਹ ਫੱਗਣ ਦਾ ਮਹੀਨਾ ਹੈ, ਬਸੰਤ ਦੀ ਸ਼ੁਰੂਆਤ ਹੈ, ਬਾਹਰ ਸ਼ਾਂਤੀਪੂਰਵਕ ਵਾਤਾਵਰਣ ਹੈ, ਸਾਡੇ ਅੰਦਰ ਵੀ ਸ਼ਾਂਤੀ ਹੈ, ਹੋ ਸਕਦੀ ਹੈ ਅੰਦਰ। ਲੇਕਿਨ ਅਗਰ ਇਸ ਵਕਤ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਵਾਸ਼ਨਾਵਾਂ ਪ੍ਰਬਲ ਰੂਪ ਵਿੱਚ ਹਨ, ਤਾਂ ਇਹ ਅੱਗਾਂ ਹਨ, ਇਹ ਇਸ ਵਿੱਚ ਬਸੰਤ ਰਿਤੂ ਨਹੀਂ ਹੈ। ਅਗਰ ਬਾਹਰ ਬਸੰਤ ਰਿਤੂ ਹੈ, ਅੰਦਰ ਅੱਗ ਲੱਗੀ ਹੋਈ ਹੈ, ਤਾਂ ਬਸੰਤ ਰਿਤੂ ਨਹੀਂ ਹੈ। ਲੇਕਿਨ ਅਗਰ ਹਾੜ ਦਾ ਮਹੀਨਾ ਹੋਵੇ, ਅਸਾੜ ਦਾ ਮਹੀਨਾ, ਤਪਸ਼ ਆਸ ਪਾਸ, ਉਸ ਵਕਤ ਵੀ ਇੱਕ ਸੰਤ ਜਨ ਆਪਣੇ ਅੰਦਰ ਬਸੰਤ ਰਿਤੂ ਧਾਰਨ ਕਰ ਸਕਦਾ ਹੈ, ਅਗਰ ਉਸਦੇ ਮਨ ਵਿੱਚ ਸ਼ਾਂਤੀ ਹੈ, ਉਸਦੇ ਮਨ ਵਿੱਚ ਸਹਿਜ ਹੈ, ਉਸਦੇ ਮਨ ਵਿੱਚ ਆਨੰਦ ਹੈ, ਤਦ ਅੰਦਰ ਫਿਰ ਤੁਸੀਂ ਬਸੰਤ ਰਿਤੂ ਧਾਰਨ ਕਰ ਸਕਦੇ ਉਸ ਮਹੀਨੇ ਵਿੱਚ। ਸੋ ਅਸੀਂ ਇਸ ਰਿਤੂ ਵਿੱਚ ਜਿਹੜਾ ਕਿ ਬਸੰਤ ਦੀ ਸ਼ੁਰੂਆਤ ਹੈ, ਅਸੀਂ ਮਨ ਵਿੱਚ ਆਨੰਦ ਧਾਰਨ ਕਰਨਾ ਹੈ। ਆਨੰਦ ਧਾਰਨ ਕਰਕੇ ਇਹ ਸਾਡਾ ਏਮ ਹੈ ਜ਼ਿੰਦਗੀ ਦਾ, ਕਿ ਅਸੀਂ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ। ਜਦ ਪ੍ਰਭੂ ਦੀ ਪ੍ਰਾਪਤੀ ਹੋ ਗਈ ਤਾਂ ਆਨੰਦ ਹੈ, ਇਹ ਆਨੰਦ ਦੀ ਅਵਸਥਾ ਹੈ, ਇਹ ਸਹਿਜ ਦੀ ਅਵਸਥਾ ਹੈ। ਸੋ ਸਾਹਿਬ ਕਹਿ ਰਹੇ ਹਨ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਸਾਹਿਬ ਕਹਿ ਰਹੇ ਹਨ ਕਿ ਮੇਰੇ ਮਨ ਵਿੱਚ ਆਨੰਦ ਆ ਗਿਆ ਹੈ, ਕਿਉਂਕਿ ਸੱਜਣ ਖੁਦ ਮੇਰੇ ਮਨ ਵਿੱਚ, ਖੁਦ ਬਖੁਦ ਮੇਰੇ ਮਨ ਵਿੱਚ ਆ ਗਿਆ ਹੈ, ਖੁਦ ਬਖੁਦ ਮੇਰੇ ਹਿਰਦਾ ਦੀ ਸੇਜਾ ਵਿੱਚ ਧਾਰਨ ਆ ਕੇ ਕਰ ਗਿਆ ਹੈ। ਖੁਦ ਬਖੁਦ ਹਰ ਸੱਜਣ ਪ੍ਰਗਟੇ ਆਏ, ਮੇਰੇ ਹਿਰਦੇ ਰੂਪ ਸੇਜਾ ਵਿੱਚ ਪ੍ਰਗਟ ਹੋ ਗਿਆ ਹੈ, ਸੇਜਾ ਵਿੱਚ ਨਿਵਾਸ ਕਰ ਲਿਆ ਹੈ। ਆਨੰਦ ਕੀ ਹੈ? ਆਨੰਦ ਕਿਸ ਨੂੰ ਕਹਿੰਦੇ ਹਨ? ਇਹ ਅਲੱਗ ਅਲੱਗ ਵਿਦਵਾਨ ਅਲੱਗ ਅਲੱਗ ਤਰੀਕੇ ਨਾਲ ਇਸਦਾ ਅਰਥ ਕਰਦੇ ਹਨ, ਲੇਕਿਨ ਆਨੰਦ ਉਹ ਅਵਸਥਾ ਹੈ ਸਾਡੇ ਆਤਮਾ ਦੀ, ਜਿਹੜੀ ਬਾਹਰ ਪ੍ਰਗਟ ਕਰਦੀ ਹੈ ਸਾਡੇ, ਕਿ ਸਾਡੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ, ਸਾਡੇ ਚਿਹਰੇ ਤੋਂ ਪਤਾ ਲੱਗਦਾ ਕਿ ਮਨ 'ਚ ਆਨੰਦ ਆ ਗਿਆ ਹੈ। ਇਸ ਆਨੰਦ ਦੀ ਪ੍ਰਾਪਤੀ ਜਿਹੜੀ ਹੈ, ਇਹ ਦੁਨਿਆਵੀ ਗਿਆਨ ਨਾਲ ਨਹੀਂ ਹੋ ਸਕਦੀ। ਜਦ ਗੁਰੂ ਜਗਿਆਸੂ ਦੇ ਨੇਤਰਾਂ ਵਿੱਚ ਗਿਆਨ ਅੰਜਨ ਪਾਉਂਦਾ ਹੈ, ਤਦ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤਦ ਉਸਨੂੰ ਪਤਾ ਲੱਗਦਾ ਹੈ ਕਿ ਇਸਦੀ ਮਨ ਵੀ ਸ਼ਾਂਤੀ ਆ ਰਹੀ ਹੈ, ਇਸਦੇ ਆਸ ਪਾਸ ਇੱਕ ਸ਼ਾਂਤੀ ਦਾ ਵਾਤਾਵਰਣ ਬਣ ਗਿਆ ਹੈ। ਆਨੰਦ ਇੱਕ ਜਿਹੜੇ ਅੱਛੇ ਅੱਛੇ ਖਾਣੇ, ਅੱਛੇ ਅੱਛੇ ਕੱਪੜੇ, ਅੱਛੀ ਅੱਛੀ ਸੇਜਾ, ਅੱਛੇ ਅੱਛੇ ਸੋਹਣੇ ਘਰ, ਇਹਨਾਂ ਵਿੱਚ ਇਹ ਆਨੰਦ ਨਹੀਂ ਹੈ। ਦੁਨਿਆਵੀ ਇਨਸਾਨ ਇਸਨੂੰ ਆਨੰਦ ਕਹਿ ਸਕਦੇ ਹੈ ਕਿ ਅੱਛਾ ਖਾਣਾ ਖਾਧਾ, ਬਹੁਤ ਆਨੰਦ ਆ ਗਿਆ ਹੈ, ਲੇਕਿਨ ਇਹ ਇੱਕ ਭੁਲੇਖਾ ਹੈ। ਇਸ ਨੂੰ ਅਸੀਂ ਆਨੰਦ ਮੰਨਦੇ ਹਾਂ ਤਾਂ ਇਹ ਨਾਸ਼ਵਾਨ ਹੈ। ਅਸੀਂ ਉਸ ਆਨੰਦ ਦੀ ਗੱਲ ਕਰ ਰਹੇ ਹਾਂ ਜਿਹੜੇ ਅਸੀਂ ਅੰਦਰੋਂ ਪੈਦਾ ਕਰਨਾ ਹੈ। ਇੱਕ ਹਨੀ ਬੀ ਦੀ ਤੁਹਾਨੂੰ ਉਦਾਹਰਣ ਦਿੰਦਾ ਹਾਂ, ਮਧੂਮੱਖੀ ਦੀ। ਇੱਕ ਸ਼ਹਿਦ ਦੀ ਮੱਖੀ ਖੁਦ ਬਖੁਦ ਸ਼ਹਿਦ ਪੈਦਾ ਕਰਦੀ ਹੈ, ਆਪਣੇ ਆਪ ਤੋਂ ਸ਼ਹਿਦ ਪੈਦਾ ਕਰਦੀ ਹੈ, ਰਸ ਚੂਸਦੀ ਹੈ ਫੁੱਲਾਂ ਦਾ, ਲੇਕਿਨ ਸ਼ਹਿਦ ਉਸਦੀ ਆਪਣੀ ਪ੍ਰੋਡਕਟ ਹੈ। ਇਸ ਲਈ ਅਗਰ ਇਸ ਮਧੂਮੱਖੀ ਨੂੰ ਮਧੂ ਦੇ ਮਿਡਲੀ 'ਚ ਪਾ ਦਈਏ ਕਿਧਰੇ, ਕੁਛ ਸੈਕਿੰਡ 'ਚ ਬਾਹਰ ਨਿਕਲ ਆਏਗੀ। ਲੇਕਿਨ ਉਹੀ ਮੱਖੀ, ਉਹੀ ਸ਼ਹਿਦ ਦੀ ਮੱਖੀ ਨੂੰ ਅਗਰ ਇੱਕ ਗਿੱਲੀ ਗੁੜ ਦੀ ਰੋੜੀ ਉੱਪਰ ਰੱਖ ਦੇਈਏ ਤਾਂ ਉਹ ਮਰ ਜਾਏਗੀ। उसे पंख चिपक जान के उड़ नहीं पाएगी। कारण की है, जरा सा गुड़ है बाहर मुखी है, शहद उसने खुद पैदा किया है। असं उस शहद की गल कर रहे हैं जो असं खुद पैदा कर रहे हैं अपने अंदर, जिसनों असं आनंद कहते हैं। श्री गुरु अमरदास जी महाराज की जी जीवनी है, जरा उन्होंने जपन का तरीका है, सेवा का तरीका है, उस नाल आनंद की प्राप्ति होती है। गुरु साहब ने 12 साल सेवा की थी, 12 साल पानी ढोया, लंगर इच खीर बरताई, जी कि गुरु अंगद देव जी की जी मिसिस सन वो घ्यो की खीर बनाते सन, हर अमृत खीर के ख्याल ही वो बनते हैं या फिर उगरा खाते हैं। ये उन्होंने बाहर मुखी अवस्था है, और अंतर्मुखी उनकी अवस्था है नाम जपना, या दोवों का सुमेल है आनंद। आनंद की प्राप्ति है सेवा के सिमरन दोनों के बीच। गुरबाणी के मुताबक बाहरले जप तप करन दे नाल, योग अभ्यास करन दे नाल रिद्धियां सिद्धियां दा प्राप्त कर सकते हो, लेकिन आनंद की प्राप्ति नहीं हो सकती, मन का कंट्रोल नहीं हो सकता। एक कथा आती है कि एक योगी श्री गुरु अमरदास जी को आया, और उसने कहा कि मैं योग धारणा की है, रिद्धियां सिद्धियां मैं प्राप्त की हैं, मेरी फॉलोइंग ही काफ़ी है, लेकिन मेरा मन कंट्रोल नहीं होया। तो गुरु साहब ने कहा कि योगी तेरी जीवन में रलपत में होर जन्म है, उस जन्म भी तैनू ज्ञान दागा। और वक्त के नाल उस योगी ने श्री गुरु अमरदास जी के छोटे बेटे उन्होंने दे घर जन्म लिया, उसका नाम गुरु साहब ने आनंद रखिया, और उस आनंद नू अपनी गोदी विच बिठा के जीवन के गुण समझा रहे हैं। उस वे उन्होंने आनंद साहब की बाणी उचारी, उस आनंद साहब की बाणी के नाल साड़ी आनंद की प्राप्ति का तरीका दस्या। उन्होंने सो जो आनंद है निरंतर जाप कारण ही हो सकता है। निरंतर जाप करने के नाल प्रभु के नाम का जाप करना, लगातार जाप करना, यह ही उसका शिखर जड़ा है वो है आनंद। सो इसी तरीके के नाल गुरु साहब कह रहे हैं कि फल गुण आनंद उपार जना और सज्जन प्रगटे आए, संत सहाई राम के कर कृपा दिया मिलाए। संत सहाई राम के संता ने सानू राम के नाल मिला दिता, संता ने कोई राम के सहाई नहीं हैं, संत साढ़े सहाई हैं, संत ने साढ़े सहायता करके फिर राम के नाल मिला दिता है। संत जरा है, संत पद एक परम पद है, जिन्हें लोगों ने प्रभु का निरंतर जाप किया है वो संत पद के अधिकारी हैं। सिखा ने भाई गुरदास जी ने पूछा कि असी किस तरह कहेंगे पूर्ण संत है एक, तो भाई गुरदास जी ने कहा कि जिस तरीके दे नाल अक ते लगा, अक ते लगा जरा फल है दाखा नहीं हो सकतियां। मुलंबे का गहना सोना सुचा सोना नहीं हो सकता, तो अक ते लगा जरा फल है अम नहीं हो सकता। इसी तरीके दे नाल जो संत जन हैं अपनी करतूत दे नाल एक अनएक्सपैक्टेड एक्शन दे नाल पहचाने जाते हैं। संत जन निरंतर प्रभु का जाप जपते हैं, नाम रूप अमृत का लगातार पींदे रहते हैं, लेकिन तृप्त नहीं होंगे। उसी तरीके जिस तरह एक मच्छी जी है पानी के बीच तैरती है, पानी उसका जीवन है, एक ਕਦੀ ਨਹੀਂ ਕਹਿੰਦੀ ਕਿ ਪਾਣੀ ਤੋਂ ਮੈਂ ਡਰ ਗਈ ਹਾਂ, ਮੈਂ ਫਸ ਗਈ ਹਾਂ। ਜਾਂ ਪਤੰਗ ਆ, ਕਦੀ ਨਹੀਂ ਕਹੇਗਾ ਕਿ ਮੈਂ ਸਮਾਂ ਦੇ ਕੋਲ ਨਹੀਂ ਜਾਵਾਂਗਾ। ਲਗਾਤਾਰ ਜਾਏਗਾ ਜਦ ਤੱਕ ਕਿ ਉਹ ਖੁਦ ਆਪਣੀ ਜਾਨ ਨਿਛਾਵਰ ਨਹੀਂ ਕਰ ਦਿੰਦਾ, ਜਾਂ ਫਿਰ ਹਿਰਨ ਜਦ ਤੱਕ ਉਹ ਨਾਦ ਦੇ ਪਿੱਛੇ ਨਹੀਂ ਜਾਂਦਾ ਤਦ ਤੱਕ ਉਸਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਜਿਹੜਾ ਮੋਰ ਹੈ, ਕਾਲੀ ਕਢਾਵਾਂ ਉਸਨੂੰ ਪਸੰਦ ਹਨ। ਇਸੇ ਤਰੀਕੇ ਦੇ ਨਾਲ ਜਿਹੜਾ ਸੰਤ ਹੈ, ਉਸਨੂੰ ਪ੍ਰਭੂ ਦਾ ਨਾਮ ਪਸੰਦ ਹੈ, ਪ੍ਰਭੂ ਦਾ ਨਾਮ ਲਗਾਤਾਰ ਜਪਦਾ ਹੈ, ਔਰ ਉਹ ਅੱਗੇ ਫਿਰ ਆਪਣੇ ਅਭਿਆਸ ਦੇ ਨਾਲ ਸਾਨੂੰ ਲੋਕਾਂ ਨੂੰ ਜਗਿਆਸੂਆਂ ਨੂੰ ਮਦਦ ਕਰਦਾ ਹੈ, ਰਾਮ ਦੇ ਨਾਲ ਮਿਲਾਉਂਦਾ ਹੈ। ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਨੂੰ ਪ੍ਰਭੂ ਨਾਲ ਮਿਲਾਇਆ ਸੀ। ਭਗਤ ਨਾਮਦੇਵ ਮਹਾਰਾਸ਼ਟਰ ਦੇ, ਉਹਨਾਂ ਨੂੰ 72 ਦਫ਼ਾ ਬਿੱਠਲ ਜੀ ਦੇ ਦਰਸ਼ਨ ਹੋਏ। ਉਹ ਜਾਤ ਦੇ ਛੀਬੇ ਸਨ ਔਰ ਕਪੜੇ ਧੋਣਾ ਅਤੇ ਛਾਪਣ ਉਹਨਾਂ ਦਾ ਕੰਮ ਸੀ। ਭਗਤ ਤ੍ਰਿਲੋਚਨ ਨੇ ਨਾਮ ਸੁਣਿਆ, ਆਇਆ ਦਰਸ਼ਨ ਕਰਨ ਕਿ ਮੈਨੂੰ ਵੀ ਪ੍ਰਭੂ ਦਾ ਨਾਮ ਮਿਲੇਗਾ, ਮੈਨੂੰ ਪ੍ਰਭੂ ਦੇ ਦਰਸ਼ਨ ਹੋਣਗੇ। ਦੇਖਦਾ ਕੀ ਹੈ ਕਿ ਉਹ ਤਾਂ ਕੱਪੜੇ ਧੋਈ ਜਾ ਰਹੇ ਹਨ, ਕਾਰ ਵਿਹਾਰ ਕਰੀ ਜਾ ਰਹੇ ਹਨ, ਨਾਮ ਕਿਸ ਵੇਲੇ ਜਪਣਗੇ? ਸੋ ਨਾਮਦੇਵ ਨੇ ਕਿਹਾ, ਨਾਮਾ ਕਹੇ ਤ੍ਰਿਲੋਚਨਾ ਮੁਕਤ ਨਾਮ ਸਮਾਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿਹਾ ਤ੍ਰਿਲੋਚਨ ਜਾਂ ਚਿੱਤ ਹੈ ਉਹ ਨਿਰੰਜਨ ਨਾਲ ਰੱਖਣਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਉਹਨਾਂ ਨੇ ਵੀ ਕਿਹਾ ਤ੍ਰਿਲੋਚਨ ਨੂੰ ਕਿ ਆਪਣੀ ਕਿਰਤ ਕਰਨੀ ਬਹੁਤ ਜ਼ਰੂਰੀ ਹੈ, ਉਸਨੂੰ ਪ੍ਰਭੂ ਨਾਲ ਮਿਲਾ ਵੀ ਦਿੱਤਾ। ਇਸ ਬਾਰੇ ਵੀ ਇੱਕ ਸਾਖੀ ਆਉਂਦੀ ਹੈ ਕਿ ਜਿਹੜੀ ਤ੍ਰਿਲੋਚਨ ਦੀ ਮਿਸਿਸ ਸੀ, ਉਹ ਬਹੁਤ ਤਾਨੇ ਮਾਰਦੀ ਸੀ ਤ੍ਰਿਲੋਚਨ ਨੂੰ ਕਿ ਤੂੰ ਭਗਤੀ ਕਰਦਾ ਰਹਿੰਦਾ, ਨਾ ਤੇਰਾ ਪੁੱਤਰ ਪੈਦਾ ਹੋਇਆ, ਮੈਂ ਬੁੱਢੀ ਹੋ ਗਈ, ਇੱਕ ਨੌਕਰੀ ਨਹੀਂ ਲਿਆ ਦੇ, ਸੰਚਾਨ ਆਉਂਦੇ ਰਹਿੰਦੇ ਹੈ। ਸੋ ਤ੍ਰਿਲੋਚਨ ਜੀ ਗਏ ਸ਼ਹਿਰ ਔਰ ਇੱਕ ਬੱਚਾ ਵਸਤਰਹੀਨ ਭੁੱਖਾ ਬੈਠਾ ਸੀ, ਤਾਂ ਉਹਨਾਂ ਨੇ ਕਿਹਾ ਕਿ ਨੌਕਰੀ ਕਰੇਗਾ? ਕਹਿੰਦਾ ਹਾਂ ਨੌਕਰੀ ਕਰਾਂਗਾ, ਲੇਕਿਨ ਖਾਣਾ ਖਾਵਾਂਗਾ, ਲੇਕਿਨ ਪੁੱਛੇ ਨਾ, ਕੋਈ ਸਵਾਲ ਨਾ ਕਰੇ ਮੇਰੇ ਅੱਗੇ ਕੀ ਖਾਣਾ ਖਾਵਾਂਗਾ, ਮੈਂ ਕੋਈ ਪੁੱਛੇਗਾ ਤਾਂ ਮੈਂ ਚਲਾ ਜਾਵਾਂਗਾ। ਸੋ ਤ੍ਰਿਲੋਚਨ ਜੀ ਲੈ ਕੇ ਆ ਗਏ ਉਸਨੂੰ। ਉਹ ਬਹੁਤ ਸੇਵਾ ਕਰਦਾ ਸੀ, ਲੇਕਿਨ ਖਾਣਾ ਖੂਬ ਖਾਂਦਾ ਸੀ। ਸੰਤ ਜਨ ਵੀ ਖੁਸ਼, ਤ੍ਰਿਲੋਚਨ ਉਸਦੀ ਮਿਸਿਜ਼ ਵੀ ਖੁਸ਼। ਇੱਕ ਦਿਨ ਤ੍ਰਿਲੋਚਨ ਜੀ ਦੀ ਮਿਸਿਜ਼ ਆਪਣੇ ਪੜੋਸੀ ਦੇ ਘਰ ਬੈਠੀ ਸੀ। ਉਹਨੇ ਪੁੱਛਿਆ ਕਿ ਵੀ ਕੀ ਹਾਲ ਹੈ ਤੇਰਾ, ਤੇਰੇ ਇਹਦਾ ਨਾਂ ਕੀ ਹੈ, ਤੇਰਾ ਨੌਕਰ? ਕਹਿੰਦਾ ਇਸਦਾ ਨੌਕਰ ਹੈ ਅੰਤਰਜਾਮੀ, ਲੇਕਿਨ ਖਾਂਦਾ ਬਹੁਤ ਹੈ, ਬਹੁਤ ਖਾਂਦਾ ਰਹਿੰਦਾ, ਮੇਰੇ ਹੱਥ ਥੱਕ ਜਾਂਦੇ ਰੋਟੀ ਪਕਾਉਂਦੇ ਪਕਾਉਂਦੇ। ਸੋ ਵਾਪਸ ਘਰ ਆਈ ਤਾਂ ਨਾ ਚੁੱਲ੍ਹਾ ਜਲਿਆ ਹੋਇਆ ਸੀ, ਨਾ ਦਾਲ ਬਣੀ ਹੋਈ ਸੀ, ਨਾ ਆਟਾ ਗੁੰਨਿਆ ਹੋਇਆ ਸੀ, ਅਤੇ ਨਾ ਹੀ ਅੰਤਰਜਾਮੀ ਜੀ ਅਵੇਲੇਬਲ ਸਨ। ਸੋ ਜਿਸ ਵਕਤ ਇਹ ਕਿਹਾ ਗਿਆ ਕਿ ਖਾਣੇ 'ਤੇ ਕੁਸ਼ਚਨ ਮਾਰਕ ਹੈ, ਉਹ ਚਲਾ ਗਿਆ। ਤ੍ਰਿਲੋਚਨ ਨਾਮਦੇਵ ਕੋਲ ਵਾਪਸ ਗਿਆ ਤਾਂ ਨਾਮਦੇਵ ਨੇ ਕਿਹਾ, ਦੇਖ ਪ੍ਰਭੂ ਨੇ ਤੁਹਾਨੂੰ ਕਪੁੱਤਰ ਵੀ ਦਿੱਤਾ ਅਤੇ ਪ੍ਰਭੂ ਨੇ ਖੁਦ ਦਰਸ਼ਨ ਦਿੱਤੇ, ਲੇਕਿਨ ਤੇਰੀ ਕਿਸਮਤ 'ਚ ਨਹੀਂ ਸੀ। ਜੋ ਕਿਸਮਤ 'ਚ ਹੈ ਉਹ ਹੀ ਮਿਲਦਾ ਹੈ। ਸੋ ਜੋ ਕਿਸਮਤ 'ਚ ਹੈ ਉਹ ਮਿਲੇਗਾ। ਸੰਤ ਸਿਰਫ ਸਹਾਈ ਹਨ ਤੁਹਾਡੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸੰਤਾਂ ਨੇ ਕਿਰਪਾ ਕਰਕੇ ਤੁਹਾਨੂੰ ਰਾਮ ਨਾਲ ਮਿਲਾ ਦਿੱਤਾ ਹੈ। ਸੇਜ ਸੁਆਵੀ ਸਰਬ ਸੁੱਖ, ਹੁਣ ਦੁੱਖਾਂ ਨਾ ਹੀ ਜਾਏ। ਇਹ ਸੇਜਾ ਹੈ, ਮਨੁੱਖ ਦੀ ਜਿਹੜਾ ਜੀਵਨ ਦੀ ਅਵਸਥਾ ਹੈ ਇੱਕ ਸੇਜਾ ਹੈ, ਮਨੁੱਖ ਦਾ ਦਿਲ ਜਿਹੜਾ ਇੱਕ ਸੇਜਾ ਹੈ। ਜਿਸ ਵਕਤ ਇਹ ਸੇਜਾ ਇੱਕ ਅੱਛੀ ਕੋਸ਼ਿਸ਼ ਦੇ ਨਾਲ, ਇੱਕ ਅੱਛੀ ਕੰਡੀਸ਼ਨ ਪੈਦਾ ਕਰ ਲੈਂਦੀ ਹੈ, ਤਦ ਪ੍ਰਭੂ ਦਾ ਨਿਵਾਸ ਹੁੰਦਾ ਹੈ। ਔਰ ਉਹ ਕੀ ਹੈ? ਇਹ ਸੇਜਾ ਨੂੰ ਸਾਫ਼ ਸੁਥਰਾ ਕਰਨਾ ਹੈ। ਪ੍ਰਭੂ ਦੂਰ ਨਹੀਂ ਹੈ, ਪ੍ਰਭੂ ਜੰਗਲਾਂ ਵਿੱਚ ਨਹੀਂ ਹੈ, ਪ੍ਰਭੂ ਸਾਡੇ ਅੰਦਰ ਆਲਰੇਡੀ ਹੈ। लेकिन सेजा नु साफ करना है ऐसे काम क्रोध लोभ मोह अहंकार तृष्णा वाशना द्वेष इन्हों रिप्लेस करके सत संतोख दया धर्म परोपकार करके एक सहज की अवस्था आना है। जब सहज की अवस्था आ जाएगा यह है आनंद की अवस्था, क्योंकि इस वक्त प्रभु सारे साढ़े विच निवास कर चुका है। आनंद आता है जिस वक्त प्रभु साढ़े अंदर निवास कर लेता है, वह है आनंद की अवस्था। यह है सेज सुहावी सर्व सुख, हूँ तो सुख ही सुख हैं क्योंकि मेरी सेज की सुहावी सेज जी है वह भरी गई है। सेज सुहावी सर्व सुख हूँ दुखा ना ही जाए, हूँ दुखों के वैसे कोई जगह ही नहीं है, सुख ही सुख हैं कि दुखों वास्ते कोई जगह ही नहीं है। अगर असी अपने जीवन की किताब न सच नाल पढ़ दईए, सच नाल सच लिख लिख के पढ़ दईए, तो सच आना एक हाशिए से भी कोई कूड़ लिखन की जगह नहीं रह जाती। इस तरीके दे नाल सुख प्राप्त होंदे हन विकार तज के। अगर असी विकार दूर कर देंदे हाँ तो सानू सुख ही सुख मिलते हैं, क्योंकि प्रभु का निवास हो जाता है। प्रभु आया तो सुख आया। सो सेज सुहावी सर्व सुख हूँ दुखा ना ही जाए, हूँ दुखा वैसे जगह नहीं है। इच पुनी वट भागनी वर पाया हर राय, क्योंकि इस वट भागी इसकी इच्छा पूरी हो गई है। इसकी इच्छा की सी वर पाया हर राय, क्योंकि इस जीवन इस जीव रूप स्त्री का जी इच्छा है वह है प्रभु प्राप्ति। क्योंकि असी हाँ जीव सब जीव स्त्रियाँ हाँ तो वह प्रभु परमेश्वर प्रभुपति है साडा। साड़ी एम ही यह है कि असी प्रभु नु प्राप्त करना है। इच्छ पुनी वड भागनी वर पाया हर राय, बिलसैया मंगल गावई गीत गोविंद अलाए। बिलसैया मंगल गावई गीत गोविंद अलाए। सैया का मतलब सखी भी है, प्रत्यय है सतसंगत विच बैठ के। सतसंगत विच बैठ के असी प्रभु की सिफत सलाह करनी, उसका मंगल गाने हैं, गीत गोविंद अलाए, उस प्रभु के गीत उस गोविंद के गीत गाने हैं। हर जिहा अवर्ण दिसई कोई दूजा लवे न लाए, क्योंकि उस जीव स्त्री नू हरी जैसा उस वर जैसा और कोई नज़र नहीं आ रहा, ना ही कोई है। इच्छ पुनी वट भागनी वर पाया हर राय, बिलसैया मंगल गावई गीत गोविंद अलाए। हर जिहा अवर न दिसई कोई दूजा लवे न लाए, उस वर का कोई होर नहीं है, ना ही कोई हो सकता है। हलत पलत सवारियों ने चल दीती न जाए, उसने उस प्रभु ने उस वर ने हलत ते पलत ये जन्म ते अगला जन्म सवार देता है। नेहचल दीतिया ने जाए वो जगह दे देती है कि नेहचल है जितों असी मुक्ति प्राप्त कर लेनी है। नेहचल है ये हिलेगा नहीं। संसार सागर ते रखियन बहु न जन्मे धाए, इस प्रभु ने प्रभु के नाम ने संसार सागर ते रखियन। ये संसार रूप सागर है, ये की है, ये विकारां दा सागर, विकारां दे सागर तो बचा के फिर असी हो जन्म नहीं लेना। हो जन्म जन्मे थाए जे वाह एक अनेक गुण। सो साहिब कहंदे हन जे वाह एक अनेक गुण तरे नानक चरणी पाए। हे प्रभु तेरी जीव तो एक है, तेरे गुण अनेक हैं। नानक साहब कह रहे हैं तेरे नानक चरणी पाए, तेरे चरण च निवास होके तेरे मुक्ति होएगी। फल गुण नित सलाहिए जिसनों तिल ना तमाए, फगण के महीने के विच फल गुण के महीने के विच नित सलाहिए, प्रभु नित सलाह ना करो जिसनों तिल ना तमाए। वो जिसनों तिल जिन्नी भी तमा नहीं, ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ, ਜਿਸ ਨੂੰ ਤਿਲ ਜਿੰਨਾ ਵੀ ਲਾਲਚ ਨਹੀਂ, ਉਸ ਦੀ ਸਰਾਹਨਾ ਕਰੋ। ਜਿਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੀ ਕਥਾ ਕੀਤੀ ਮੰਜੀ ਸਾਹਿਬ ਵਿੱਚ, ਤਾਂ ਇੱਕ ਨਿਯਮ ਧਾਰਨ ਬਣਾਇਆ, ਇੱਕ ਮਰਿਆਦਾ ਬਣਾਈ ਕਿ ਜਿਸ ਵੇਲੇ ਪਹਿਲਾ ਮਹੀਨਾ ਚੇਤ ਦੀ ਸੰਗਰਾਂਦ ਹੋਏਗੀ, ਉਦੋਂ ਜਿਹੜਾ ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛੜੇ, ਉਸਦੀ ਵੀ ਕਥਾ ਨਾਲ ਹੋਏਗੀ। ਅਤੇ ਨਾਲ ਹੀ ਜਦੋਂ ਫੱਗਣ ਦੇ ਮਹੀਨੇ ਦੀ ਕਥਾ ਹੋਏਗੀ, ਤਾਂ ਆਖਰੀ ਜਿਹੜਾ ਸਾਰਾਂਸ਼ ਹੈ, ਜਿਹੜਾ ਕਿ ਸੰਦੇਸ਼ ਹੈ ਬਾਰਾਂ ਮਾਹ ਦਾ, ਉਸਦਾ ਵੀ ਜ਼ਿਕਰ ਕੀਤਾ ਜਾਏਗਾ। ਸੋ ਇਹ ਜਿਨ ਜਿਨ ਨਾਮ ਦੇ ਆਇਆ ਤਿੰਨ ਕੇ ਕਾਜ ਸਰਿਆ। ਗੁਰੂ ਸਾਹਿਬ ਕਹਿ ਰਹੇ ਜਿਸ ਜਿਸਨੇ ਵੀ ਨਾਮ ਨੂੰ ਧਰਾਇਆ ਹੈ ਸਭ ਦੇ ਕਾਜ ਸਰ ਗਏ। ਇਹ ਕਾਜ ਕੀ ਹਨ? ਕਾਜ ਸੜੇ ਹਨ ਤਦ ਹੀ ਅਸੀਂ ਕਰਮ ਕਰਦੇ ਹਾਂ। ਅਸੀਂ ਇੱਕ ਏਜੰਡਾ ਬਣਾਉਂਦੇ ਹਾਂ, ਟੋਪਿਕ ਬਣਾਉਂਦੇ ਹਾਂ, ਉਸਦੇ ਮੁਤਾਬਕ ਅਸੀਂ ਫਿਰ ਅੱਗੇ ਵਧਦੇ ਹਾਂ। ਅਗਰ ਕਿਸੇ ਦਾ ਕਾਜ ਹੈ ਅਮੀਰ ਬਣਨਾ, ਤਾਂ ਉਹ ਫਿਰ ਪੜ੍ਹਾਈ ਘੱਟ ਕਰੇਗਾ, ਵਪਾਰ ਜ਼ਿਆਦਾ ਕਰੇਗਾ। ਘੱਟ ਲਗਾਏਗਾ, ਜ਼ਿਆਦਾ ਬਣਾਏਗਾ। ਔਰ ਜਿਸਨੇ ਫਿਰ ਗਿਆਨ ਧਾਰਨ ਕਰਨਾ ਹੈ, ਉਹ ਫਿਰ ਗਿਆਨ ਦਾ ਰਸਤਾ ਅਪਣਾਏਗਾ। ਸੋ ਇਹ ਕਾਜ ਹੈ, ਅਸੀਂ ਕਾਜ ਤੈਅ ਕਰਦੇ ਹਾਂ, ਜੀਵਨ ਦਾ ਕਾਜ ਤੈਅ ਕਰਦੇ ਹਾਂ ਅਸੀਂ, ਸਾਡੀ ਏਮ ਕੀ ਹੈ ਉਸਦੇ ਮੁਤਾਬਕ ਅਸੀਂ ਕਰਦੇ ਹਾਂ। ਅਸੀਂ ਅਗਰ ਧਰਮਾਤਮਾ ਬਣਨਾ ਹੈ, ਧਰਮ ਦੇ ਕੰਮ ਕਰਾਂਗੇ, ਇਸਦੇ ਵਿਪਰੀਤ ਕੁਛ ਹੋਰ ਹੋ ਜਾਏਗਾ। ਫਿਰ ਕਾਜ ਹੈ, ਜੀਵਨ ਦਾ ਕਾਜ ਹੈ, ਜਿਨ ਜਿਨ ਨਾਮ ਦਿਹਾਇਆ ਤਿੰਨ ਕੇ ਕਾਜ ਸਰੇ, ਉਹਦੇ ਕਾਜ ਸਰ ਜਾਂਦੇ ਹਨ, ਉਹਦੇ ਕਾਰਜ ਪੂਰੇ ਹੋ ਜਾਂਦੇ ਹਨ। ਹਰ ਗੁਰਪੁਰਾ ਅਰਾਧਿਆ ਤਰਕੇ ਸੱਚ ਕਰੇ, ਹਰ ਗੁਰਪੁਰਾ ਅਰਾਧਿਆ ਤਰਕੇ ਸੱਚ ਕਰੇ। ਪੂਰੇ ਗੁਰੂ ਦੁਆਰਾ ਹਰੀ ਦੀ ਆਰਾਧਨਾ ਕਰਕੇ ਸਾਨੂੰ ਗੁਰੂ ਦਰਗਾਹ ਵਿੱਚ ਖਰਾ ਸਾਬਿਤ ਕਰ ਦਿੰਦਾ ਹੈ, ਕਿਉਂਕਿ ਦਰਗਾਹ ਵਿੱਚ ਖਰੇ ਸੁੱਚੇ ਅਤੇ ਜਿਹੜੇ ਸੁੱਚੇ ਹਨ ਅਤੇ ਜੇ ਸੁੱਚੇ ਨਹੀਂ ਹਨ ਉਹ ਦੇਖੇ ਜਾਣਗੇ। ਜੇ ਸੁੱਚੇ ਹਨ ਉਹਨਾਂ ਪ੍ਰਭੂ ਅਪਣਾ ਲੈਂਦਾ ਹੈ, ਦੂਜਿਆਂ ਨੂੰ ਫਿਰ ਗਿਰਾ ਦਿੰਦਾ ਹੈ। ਜਿਹੜੇ ਗਿਰ ਜਾਂਦੇ ਹਨ ਉਹਨਾਂ ਨੇ ਗਿਰਨਾ ਨਹੀਂ ਹੈ, ਫਿਰ ਗੁਰੂ ਕੋਲ ਵਾਪਸ ਜਾਣਾ ਹੈ। ਐਸੀ ਅਵਸਥਾ ਪ੍ਰਾਪਤ ਕਰਨੀ ਹੈ ਕਿ ਫਿਰ ਉਹ ਸੱਚੇ ਸਾਬਤ ਹੋ ਸਕਣ। ਹਰ ਗੁਰਪੁਰਾ ਆਰਾਧਿਆ ਦਰਗਾਹ ਸੱਚ ਖਰੇ, ਦਰਗਾਹ ਵਿੱਚ ਸੱਚੇ ਸਾਬਤ ਕਰਦਾ ਹੈ ਗੁਰੂ। ਸਰਬ ਸੁਖਾਨਿਤ ਚਰਨ ਹਰ ਭਾਵਜਲ ਬਿਖਮ ਤਰੇ, ਸਰਬ ਸੁਖਾਨਿਤ ਚਰਨ ਹਰ, ਫਿਰ ਉਸਨੂੰ ਮਹਿਸੂਸ ਹੋ ਜਾਂਦਾ ਹੈ ਕਿ ਸਭ ਸੁੱਖਾਂ ਦਾ ਜਿਹੜਾ ਨਿਧੀ ਹੈ, ਜਿਹੜਾ ਖਜ਼ਾਨਾ ਹੈ, ਚਰਨ ਹਰ ਪ੍ਰਭੂ ਦੇ ਚਰਨਾਂ ਵਿੱਚ ਹੈ। ਭਾਵਜਲ ਬਿਖਮ ਤਰੇ, ਜਿਸਦੇ ਨਾਲ ਕਿ ਇਹ ਜਿਹੜਾ ਭਵ ਸਾਗਰ ਹੈ ਇਹ ਤਰਿਆ ਜਾ ਸਕਦਾ ਹੈ। ਇੱਥੇ ਚਰਨ ਹਨ ਪ੍ਰਭੂ ਦਾ ਨਾਮ, ਪ੍ਰਭੂ ਦੀ ਬਾਣੀ, ਉਸਨੂੰ ਆਰਾਧ ਕੇ ਭਵਜਲ ਬਿਖਮ ਤਰੇ, ਇਹ ਜਿਹੜਾ ਬਿਖਮ ਸਾਗਰ ਹੈ, ਜਿਹੜਾ ਵਿਕਾਰਾਂ ਦਾ ਜਿਹੜਾ ਸਾਗਰ ਹੈ, ਇਸ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਪ੍ਰੇਮ ਭਗਤ ਤਿੰਨ ਪਾਇਆ ਭਿਖਿਆ ਨਾਹੀਂ ਜਰੇ, ਫਿਰ ਕੀ ਹੁੰਦਾ ਹੈ? ਪ੍ਰੇਮ ਭਗਤ ਤਿੰਨ ਪਾਇਆ, ਜਿਹਨਾਂ ਨੂੰ ਪ੍ਰੇਮਾ ਭਗਤੀ ਮਿਲ ਗਈ, ਭਿਖਿਆ ਨਾਹੀਂ ਜਰੇ, ਉਹ ਫਿਰ ਵਿਖਿਆ ਵਿੱਚ ਨਹੀਂ ਪੈਂਦੇ, ਵਿਕਾਰਾਂ ਵਿੱਚ ਫਿਰ ਨਹੀਂ ਪੈਂਦੇ। ਕੂੜ ਗਏ ਡੁੱਬਦਾ ਨਸੀ ਪੂਰਨ ਸੱਚ ਭਰੇ, ਇਸਦੇ ਨਾਲ ਕੀ ਹੋਏਗਾ? ਨਾਮ ਜਪਣ ਨਾਲ ਕੀ ਹੋਏਗਾ? ਕੂੜ ਗਏ ਡੁੱਬਦਾ ਨਸੀ ਪੂਰਨ ਸੱਚ ਭਰੇ। ਅਗਰ ਆਪਣੀ ਜੀਵਨ ਦੀ ਕਿਤਾਬ ਨੂੰ ਸੱਚ ਨਾਲ ਪੜ੍ਹ ਦੇਈਏ, ਕੂੜ ਦੀ ਜਗ੍ਹਾ ਨਹੀਂ ਰਹੇਗੀ। ਤਾਂ ਕੂੜ ਗਏ ਡੁੱਬਦਾ ਨਸੀ ਤਰਕੇ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ, ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ, ਮਹਾਂ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ। ਮਹਾਂ ਮਹੀਨੇ ਦਿਵਸ, ਕੋਈ ਖਾਸ ਮਿੱਥੇ ਹੋਏ ਮਹੀਨੇ, ਕੋਈ ਮਿੱਥੇ ਹੋਏ ਦਿਨ, ਮਹੂਰਤ, ਸਭ ਕੁਛ ਭਲੇ ਹਨ, ਜਿਸਕੋ ਨਦਰ ਕਰੇ, ਜਿਸ ਉੱਪਰ ਨਦਰ ਕਰੇ। ਨਾਨਕ ਮੰਗਿਆ ਦਰਸਤਾਨ ਕਿਰਪਾ ਕਰੋ ਹਰੇ। ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਸਭ ਦਿਨ ਠੀਕ ਹਨ, ਸਭ ਦਿਨ ਬਰਾਬਰ ਹਨ, ਇਹਨਾਂ ਵਹਿਮਾਂ ਵਿੱਚ ਨਹੀਂ ਪੈਣਾ ਹੈ। ਗੁਰਬਾਣੀ ਦਾ ਮਤਲਬ ਹੀ ਇਹ ਹੈ ਕਿ ਵਹਿਮਾਂ ਪਰਮਾਂ ਤੋਂ ਦੂਰ ਹੋਵੋ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਜਿਸ 'ਤੇ ਨਦਰ ਕਰਦਾ ਹੈ ਉਸਦੇ ਹੀ ਇਹ ਦਿਨ ਮਹੂਰਤ ਸ਼ੁਭ ਹੁੰਦੇ ਹਨ। ਜ਼ਰੂਰੀ ਨਹੀਂ ਕਿ ਸੰਗਰਾਂਦ ਦਾ ਮਹੀਨਾ ਹੀ ਸ਼ੁਭ ਹੈ, ਸੰਗਰਾਂਦ ਦਾ ਦਿਨ ਹੀ ਸ਼ੁਭ ਹੈ, ਜਾਂ ਫਿਰ ਪੂਰਨਮਾਸ਼ੀ ਜਾਂ ਮੱਸਿਆ, ਗਲਤ ਹੈ। ਇਹ ਕਹਿ ਦੇਣਾ ਕਿ ਮਾਘ ਦਾ ਮਹੀਨਾ ਸ਼ੁਭ ਹੈ, ਮਾਘ ਦਾ ਇਸ਼ਨਾਨ ਸ਼ੁਭ ਹੈ, ਇੱਕ ਵਾਰੀ ਇਸ਼ਨਾਨ ਕਰ ਲਓ ਤਾਂ ਫਿਰ ਸਾਰਾ ਸਾਲ ਦੇ ਤੀਰਥਾਂ ਦਾ ਇਸ਼ਨਾਨ ਮਾਫ ਹੈ, ਗਲਤ ਹੈ। ਇਹ ਕਹਿ ਦੇਣਾ ਕਿ ਮਾਘ ਦਾ ਮਹੀਨਾ ਪਵਿੱਤਰ ਹੈ, ਗਲਤ ਹੈ, ਕਿ ਮਾਘ ਦੇ ਮਹੀਨੇ ਵਿੱਚ ਕੋਈ ਅਪਰਾਧ ਨਹੀਂ ਹੁੰਦੇ, ਚੋਰੀ ਡਾਕੇ ਨਹੀਂ ਪੈਂਦੇ, ਕਤਲ ਨਹੀਂ ਹੁੰਦੇ। ਉਹਨਾਂ ਵਿੱਚ ਜਦੋਂ ਸਜ਼ਾਵਾਂ ਹੁੰਦੀਆਂ ਕਿ ਜੱਜ ਕਹਿੰਦਾ ਕਿ ਠੀਕ ਹੈ ਕਿ ਮਾਘ ਦਾ ਮਹੀਨਾ ਮਾਫ਼ ਕਰ ਦਿਓ, ਨਹੀਂ, ਉਦੋਂ ਵੀ ਸਾਡੇ ਕਰਮ ਹਨ, ਪ੍ਰਭੂ ਸਾਡੇ ਕਰਮਾਂ ਬਾਰੇ ਕਹਿ ਰਹੇ ਹਨ। ਅਤੇ ਕਰਮਾਂ ਦਾ ਜਿਹੜਾ ਹੈ ਕਰਮ ਦੀ ਜਿਹੜੀ ਨਿਯਮਾਵਲੀ ਹੈ ਉਸ ਮੁਤਾਬਕ ਕਰਮ ਸ਼ੁੱਧ ਕਰਨੇ ਹਨ ਅਸੀਂ, ਨਾ ਕਿ ਮਹਾਦਿਵਸ ਮੂਰਤ, ਇਹ ਸਭ ਇੱਕੋ ਜਿਹੇ ਹਨ। ਇਸ ਤਰ੍ਹਾਂ ਹੀ ਕਹਿੰਦੇ ਕਿ ਕੱਤਕ ਦਾ ਮਹੀਨਾ ਅਸ਼ੁਭ ਹੈ ਜਾਂ ਪੋਹ ਦਾ ਮਹੀਨਾ ਅਸ਼ੁਭ ਹੈ, ਤਾਂ ਗੁਰੂ ਨਾਨਕ ਸਾਹਿਬ ਨੇ ਕੱਤਕ ਹੀ ਜਨਮ ਲਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੋਹ ਵੀ ਜਨਮ ਲਿਆ। ਕਿ ਉਹਨਾਂ ਨੇ ਗਿਣ ਚੁਣ ਕੇ ਅਸ਼ੁਭ ਮਹੀਨਿਆਂ ਵਿੱਚ ਜਨਮ ਲਿਆ, ਗਲਤ ਗੱਲ ਹੈ, ਇਹ ਸੋਚਣਾ ਵੀ ਗਲਤ ਹੈ। ਹਰ ਦਿਨ ਬਰਾਬਰ ਹੈ, ਹਰ ਤੀਰਥ ਇਸ਼ਨਾਨ ਬਰਾਬਰ ਦਾ ਸਥਾਨ ਬਰਾਬਰ ਹੈ, ਨਾ ਕਿ ਮਾਘੀ ਦਾ ਇਸ਼ਨਾਨ। ਸਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗਿਆ ਦਰਸਥਾਨ। ਗੁਰੂ ਸਾਹਿਬ ਕਹਿ ਰਹੇ ਮੈਨੂੰ ਆਪਣੇ ਦਰਸ਼ਨਾਂ ਦਾ ਦਾਨ ਦਿਓ, ਕਿਰਪਾ ਕਰੋ, ਹੇ ਪ੍ਰਭੂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਦਰਸ਼ਨਾਂ ਦਾ, ਆਪਣੇ ਦਰਸ਼ਨ ਦਿਓ। ਇਸ ਤਰੀਕੇ ਦੇ ਨਾਲ ਇਸ ਮਹੀਨੇ ਦੀ ਸੰਗਰਾਂਦ ਦੀ ਕਥਾ ਹੋਈ ਹੈ ਜੀ। ਫੁੱਲ ਚੁੱਕ ਦੀ ਮਾਫ਼ੀ।